ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਲਿਖਤ ਵਿੱਚ ਦਰਸਾਇਆ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਕਿਵੇਂ ਬਚਣਾ ਹੈ। ਇਸ ਵਿਚਾਰ ਨੂੰ ਆਪ ਜੀ ਨੇ ਇੱਕ ਵਾਰਤਾਲਾਪ ਰਾਹੀਂ ਦਰਸਾਇਆ ਹੈ। ਇੱਕ ਪਾਸੇ ਸੈਨਾਪਤ ਜੀ ਹਨ ਜੋ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਵਿੱਚੋਂ ਇੱਕ ਕਵੀ ਸਨ, ਅਤੇ ਦੂਸਰੇ ਪਾਸੇ ਹੰਸ ਜੀ ਹਨ ਜੋ ਉਹ ਵੀ ਇੱਕ ਕਵੀ ਅਤੇ ਇੱਕ ਚਿੱਤਰਕਾਰ ਸਨ ਅਤੇ ਜੈਨ ਮੱਤ ਦੇ ਇੱਕ ਮੱਠ ਦੇ ਮੋਢੀ ਵੀ ਸਨ। ਸੋ ਪਹਿਲੇ ਤਾਂ ਵਿਸਮਾਤ ਤੋਂ ਗੱਲ ਛਿੜਦੀ ਹੈ ਅਤੇ ਗੁਰਸਿੱਖਾਂ ਦਾ ਜਿਹੜਾ ਲਿਵ ਵਾਲਾ ਜੀਵਨ ਹੈ ਉਸ ਦਾ ਵਰਣਨ ਸੈਨਾਪਤ ਜੀ ਕਰਦੇ ਹਨ, ਪਰ ਵਿੱਚੇ ਹੰਸ ਜੀ ਇਹ ਪੁੱਛਦਾ ਹੈ ਕਿ ਮਹਾਂਬਲੀਆਂ ਦਾ ਤਿਆਗ ਕਿਵੇਂ ਕਰੀਏ। ਤਾਂ ਆਪ ਜੀ ਦੱਸਦੇ ਹਨ ਕਿ ਤਿਆਗ ਜਿਹੜਾ ਹੈ ਉਹ ਸਾਡੇ ਸੁਭਾਅ ਦੇ ਵਿਰੁੱਧ ਹੈ। ਸੁਭਾਅ ਵਿਰੁੱਧ ਕਰੜੇ ਪ੍ਰਯਤਨ ਕਰਨੇ ਸਰੀਰ ਅਤੇ ਮਨ ਨੂੰ ਸੋਗੀ ਅਤੇ ਕਈ ਵਾਰ ਰੋਗੀ ਕਰ ਦਿੰਦੇ ਹਨ। ਇਸ ਵਾਸਤੇ ਸਤਿਗੁਰਾਂ ਨੇ ਦੱਸਿਆ ਹੈ ਇਹਨਾਂ 5 ਮਹਾਂਬਲੀਆਂ ਦਾ ਤਿਆਗ ਨਹੀਂ ਕਰਨਾ, ਬਲਕਿ ਇਹਨਾਂ ਨੂੰ ਉਰਦਗਾਮੀ ਕਰਨਾ ਹੈ। ਉਹ ਕਿਵੇਂ ਕਰਨਾ ਹੈ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹੰਸ, ਇਹ ਠੀਕ ਹੈ, ਜ਼ਰਾ ਦੁਹਰਾਓ ਨਾ ਸਾਰੀ ਗੱਲ ਜੋ ਇੱਕ ਵਿਤਰੇਕੀ ਨਜ਼ਰ ਪੈ ਜਾਏ। ਸੈਨਾਪਤ, ਹਾਂ ਮੈਂ ਸਾਰੀ ਗੱਲ ਦੁਹਰਾਉਂਦਾ ਹਾਂ। ਪਹਿਲਾ, ਜਦ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਅਕਲ ਵਾਲੇ ਹਾਂ, ਪਸ਼ੂ ਨਹੀਂ, ਅਤੇ ਸਾਨੂੰ ਆਪਣੇ ਧਰਮ ਯਾਨੀ ਇਨਸਾਨੀ ਫਰਜ਼ਾਂ ਦਾ ਗਿਆਨ ਹੋ ਗਿਆ ਅਤੇ ਉਸ ਪਰ ਤੁਰਨ ਲੱਗ ਪਏ, ਤਦੋਂ ਅਸੀਂ ਸ਼ੁਭਕਰਮੀ ਹੋ ਗਏ। ਦੂਸਰਾ, ਜਦ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਆਪਾ ਜੋ ਸਾਡੇ ਅੰਦਰ ਹੈ ਇਹ ਦ੍ਰਿਸ਼ਟਮਾਨ ਨਹੀਂ ਸਗੋਂ ਇਸ ਤੋਂ ਕਿਸੇ ਸ਼ਕਲ ਵਿੱਚ ਵੱਖਰਾ ਹੈ, ਤਾਂ ਅਸੀਂ ਵਿਚਾਰਵਾਨ ਹੋ ਗਏ। ਤੀਸਰਾ, ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਸਰੀਰ ਦੇਸ਼ ਕਾਲ ਨਮਿਤ ਵਸਤੂ ਆਦਿ ਨਾਲ ਬੱਧੇ ਪਏ ਹਾਂ, ਅਤੇ ਫਿਰ ਕੀਰਤਨ ਨਾਲ ਜਾਂ ਕੁਦਰਤ ਵਿੱਚੋਂ ਕੋਈ ਅਕਹਿ ਸੁੰਦਰਤਾ ਆਈ ਅਤੇ ਉਸ ਝਲਕਾਂ ਮਾਰਿਆ, ਤਾਂ ਅਸੀਂ ਅੱਖ ਦੇ ਪਲਕਾਰ ਮਾਤਰ ਉੱਚੇ ਹੋ ਕੇ ਆਪੇ ਵਿੱਚ ਰਸਲੀਨ ਹੋ ਗਏ। ਤਦੋਂ ਸੋਝੀ ਆਈ ਕਿ ਮਨ ਬੁੱਧੀ ਆਦਿ ਤੋਂ ਅੱਗੇ ਕੁਛ ਹੋਰ ਵੀ ਹੈ। ਇਹ ਤਾਂ ਤਜਰਬੇ ਦੀ ਗੱਲ ਹੈ ਕਿ ਕਦੇ ਕਿਸੇ ਕਮਾਲ ਦੇ ਰਸਦਾਇਕ ਕੀਰਤਨ ਨਾਲ ਜਾਂ ਅੱਤ ਦੀ ਸੁੰਦਰਤਾ ਦੇ ਝਲਕੇ ਨਾਲ ਇੱਕ ਝੂਟਾ ਲੀਨਤਾ ਦਾ ਆ ਜਾਂਦਾ ਹੈ, ਤਦੋਂ ਮਨ ਅਤੇ ਬੁੱਧੀ ਮਾਨੋ ਲੀਨ ਹੋ ਜਾਂਦੇ ਹਨ। ਹੰਸ, ਹੈ ਲੀਨ ਸੁੰਦਰਤਾ ਕੀ? ਸੈਨਾਪਤ, ਚਿੱਤਰਕਾਰ ਹੋ ਕੇ ਪੁੱਛਦੇ ਹੋ ਕਿ ਸੁੰਦਰਤਾ ਕੀ? ਇਹੋ ਸੁੰਦਰਤਾ ਜੋ ਮੋਹ ਲੈਂਦੀ ਸੀ, ਇਹੋ ਸੁਤੰਤਰ ਕਰਨ ਵਾਲੀ ਵੀ ਸੀ। ਹੰਸ, ਕੀ ਕਹੂੰ? ਸੈਨਾਪਤ, ਜਦੋਂ ਕੋਈ ਅਤਿਅੰਤ ਸੁੰਦਰਤਾ ਅਚਾਨਕ ਝਲਕਾਂ ਮਾਰਦੀ ਹੈ ਤਾਂ ਪਹਿਲਾ ਅਸਰ ਇਸ ਤਰ੍ਹਾਂ ਦੀ ਲੀਨਤਾ ਹੀ ਹੁੰਦਾ ਹੈ। ਉਸ ਛਿਨ ਮਨ ਬੁੱਧੀ ਮਾਨੋ ਖੜੋ ਜਾਂਦੇ ਹਨ। ਮੇਰਾ ਮਤਲਬ ਹੈ ਕਿ ਉਸ ਛਿਨ ਜਾਣਨਾ, ਸੋਚਣਾ, ਪ੍ਰਤੀਤ ਕਰਨਾ ਤ੍ਰੈ ਕੰਮ ਨਹੀਂ ਹੋ ਰਹੇ ਹੁੰਦੇ। ਅਸਲ ਵਿੱਚ ਉਹ ਛਿਨ ਆਉਂਦੀ ਹੈ ਜਦੋਂ ਆਪਾ ਦ੍ਰਿਸ਼ਟਮਾਨ ਤੋਂ ਉੱਚਾ ਹੋ ਅਨੰਤ ਨਾਲ ਛੋਹ ਲੈਂਦਾ ਹੈ। ਇਹ ਛਿਨ ਬੜੀ ਛੋਟੀ ਆਉਂਦੀ ਹੈ, ਝਾਟੀ ਹੋਸ਼ ਪਰਤਦੀ ਹੈ, ਮਨ ਬੁੱਧੀ ਸਾਵਧਾਨ ਹੁੰਦੇ ਹਨ, ਅਤੇ ਪਹਿਲੀ ਆਵਾਜ਼ ਨਿਕਲਦੀ ਹੈ, ਕੈਸਾ ਅਸਚਰਜ ਸੀ, ਕੈਸਾ ਸਵਾਦ ਸੀ, ਵਾਹ ਵਾਹ ਆਦਿ। ਇਸ ਛਿਨ ਨੂੰ ਵਿਸਮਾਦ ਕਹੀਦਾ ਹੈ। ਇਹ ਛਿਨ ਆਪੇ ਨੂੰ ਅੰਤ ਤੋਂ ਚੁੱਕ ਕੇ ਅਨੰਤ ਵਿੱਚ ਡੁਬਕੀ ਲਵਾ ਲਿਆਉਂਦੀ ਹੈ। ਹੰਸ, ਪਰ ਸੁੰਦਰਤਾ ਨੂੰ ਵੇਖ ਕੇ ਤਾਂ ਜੀਵ ਲਪੜਦਾ ਹੈ ਅਤੇ ਉਸੇ ਵਿੱਚ ਫਸ ਕੇ ਗਲਦਾ ਰਹਿੰਦਾ ਹੈ। ਸੈਨਾਪਤ, ਜਦੋਂ ਅਚਾਨਕ ਝਲਕਾ ਵੱਜਦਾ ਹੈ ਤਾਂ ਤ੍ਰਿਸ਼ਨਾ ਦੇ ਸੰਦ ਮਨ ਆਦਿ ਖੜੋ ਜਾਂਦੇ ਹਨ ਅਤੇ ਆਪਾ ਵਿਸਮਾਦੀ ਧੱਕੇ ਨਾਲ ਅਨੰਤ ਵਿੱਚ ਜਾਂਦਾ ਹੈ। ਪਰ ਜਦ ਹੋਸ਼ ਪਰਤਦੀ ਹੈ ਤਾਂ ਉਸ ਸ਼ੈ ਨੂੰ ਜਿਸ ਤੋਂ ਸੁੰਦਰਤਾ ਪ੍ਰਕਾਸ਼ੀ ਸੀ ਲੈਣ ਅਤੇ ਭੋਗਣ ਮਾਣਨ ਦੀ ਤ੍ਰਿਸ਼ਨਾ ਵਿੱਚ ਪੈਂਦਾ ਹੈ ਤਾਂ ਬੰਦਾਇਮਾਨ ਹੁੰਦਾ ਹੈ। ਸੋ ਸੁੰਦਰਤਾ ਤੋਂ ਲੀਨਤਾ ਦਾ ਉਛਾਲ ਲੈ ਕੇ ਉੱਚਾ ਹੋਣਾ ਹੈ, ਇਸ ਦੀ ਪ੍ਰਾਪਤੀ ਅਤੇ ਇਸ ਦੇ ਕਬਜ਼ੇ ਜਮਾਉਣ, ਤਰੋੜਨ, ਮਰੋੜਨ ਦੀ ਤ੍ਰਿਸ਼ਨਾ ਵਿੱਚ ਨਹੀਂ ਪੈਣਾ। ਹੰਸ, ਇਹ ਤਾਂ ਫਿਰ ਅਕਸਮਾਤ ਆਪੇ ਆ ਵਾਪਰਨ ਵਾਲੀ ਘਟਨਾ ਵਸੋਂ ਬਾਹਰ ਹੀ ਰਹੀ। ਤਪ ਹਠ ਤਾਂ ਵਸ ਦੀ ਖੇਡ ਹਨ, ਵਿਸਮਾਦ ਕੀ ਕਿਉਂ ਵਸ ਵਿੱਚ ਆਵੇ? ਸੈਨਾਪਤ, ਅਕਸਮਾਤੀ ਝਲਕੇ ਤੋਂ ਸੋਝੀ ਪੈ ਗਈ ਕਿ ਅਸੀਂ ਜੇ ਆਪ ਨੂੰ ਦੇਸ਼ ਕਾਲ ਵਿੱਚ ਦ੍ਰਿਸ਼ਟਮਾਨ ਹੋਏ ਹੋਏ ਉਸ ਨਾਲ ਤਦਰੂਪ ਸਮਝ ਰਹੇ ਸਾਂ ਠੀਕ ਨਹੀਂ। आदेश अकाल अवस्था साढ़े तजर्बे विच आ गई है, हुण उस दी प्राप्ति लई रस्ता है उस अनंत ते विश्वास, उस दी सिफत सलाह दा भाव अंदर धारना, कीर्तन करना, उस दे सिमरन विच बिरती दा परवाह रखना, इउं लिव लगदी है, लिव अनंत विच लै जांदी है। हंस, पर परविरती विच बैठियां दुखां सुखां लोड़ां ने तृष्णा नूं वेग विच लियावना होया, फिर खलासी किवें? त्याग मार्ग ही सिखना पौ। सेनापत, मनुख दा सुभाव ग्रहण दा है, त्याग इस दे सुभाव विरुद्ध है। सुभाव विरुद्ध करड़े करड़े प्रयत्न करने शरीर ते मन नूं सोगी ते कई वेर रोगी कर देंदे हन। इस वास्ते सतगुरु ओह मार्ग दसदे हन जिस नाल शरीर ते मन अरोग रहण ते सुभाव भी बदल जावे। ओह मार्ग है लिव दा। फिर आप दा आशय है कि लिव वाले महापुरख भाईचारे विच वसण ते नालों नाल जगत उधार भी होवे। उस दी तरकीब है सुभाव ते रुचियां नूं मारना ना, पर उर्दगामी करना। आप फुरमाउंदे हन, पंजे बदे महाबली कर सच्चा टोआ। महाबलियां नूं कतल ना करो, इन्हां नूं बन लो, अर्थात किसे हद विच ले आओ ते सुगात दी तरह एक तोहफा बना लाओ, पाओ उरदगामी कर लो। दृष्टांत लई मौन नूं लो, ये अपनियां गरज़ां लई तरीदा है ते योग अयोग तरह वरतीदा है। पर जे तुसी परम पुरख नाल मोह पा लो तां ओह तुहानूं उच्चियां करेगा, नाशमान पदार्थां ते नाशमान संबंधियां दे मोह तों उच्चा लै जाएगा। पदार्थ ते प्यारे नाश हुंदे हन तां दुख हुंदा है, ओह अविनाशी है, ना ओह मरे ना होवै सोग। सो परम पुरख नाल प्यार करदिआं सानू जगत विच तृष्णा रहत मोह दी जाच आ जाएगी। जदों परम पुरख दे मोह विच रह के तुसी जीवां नूं सुख दिओगे तां इह मोह की कों कहाएगा। ये प्रेम होवेगा ते इस विच सुते त्याग होवेगा बिना आपे नूं कोहे दे। हाँ जी, फिर दोहरा दईए कि मोह तो किवें बचना है। दृष्टांत लई मोह नूं लो, ये अपनियां गरज़ां लई तरीदा है ते योग अयोग तरह वरतीदा है। पर जे तुसी परम पुरख नाल मोह पा लाओ तां ओह तुहानूं उच्चियां करेगा, नाशमान पदार्थां ते नाशमान संबंधियां दे मोह तो उच्चा लै जाएगा। पदार्थ ते प्यारे नाश हुंदे हन तां दुख हुंदा है, ओह अविनाशी है, ना ओह मरे ना होवै सोग। सो परम पुरख नाल प्यार करदिआं सानू जगत विच तृष्णा रहत मोह दी जाच आ जावेगी। जद परम पुरख दे मोह विच रह के तुसी जीवां नूं सुख दिओगे तां इह मोह की कों कहाएगा। इह प्रेम होवेगा ते इस विच सुते त्याग होवेगा बिना आपे नूं कोहे दे। इसी तरह लोभ पदार्थां दा ना तरो, यथा लाभ लवो सुखी होवो, उदम करो कमा के खाओ, पर लोभ धारो परम पुरख दी प्राप्ति दा, लोभ धारो शुभ गुणा दा। पदार्थ नष्ट हो जाते हैं, छड़ने पैंदे हैं, पर शुभ गुण आपे दे नाल जाते हैं, सुखी कर दे ते सुख देंदे हैं। हाँ जी, लोभ तो किवें बचना है फिर दोहरा दईए। इसी तरह लोभ पदार्थां दा ना तारो, यथा लाभ लवो सुखी होवो, उद्यम करो कमा के खाओ, पर लोभ धारो परम पुरख दी प्राप्ति दा, लोभ धारो शुभ गुणा दा। पदार्थ नष्ट हो जाते हैं, छड़ने पैंदे हैं, पर शुभ गुण आपे दे नाल जाते हैं, सुखी कर दे ते सुख देंदे हैं। इस तरह विद्या पाओ, उत्तम ग्रंथ पढ़ो, कोमल उनरां दे कमां विच आप नूं लाओ, अते वगदे पाणियां बोलदे पंछियां खिड़े फुल्लां चमकदे तारियां तो सिफत सलाह दा रंग लाओ ते परम पुरख दे प्यार विच आओ। देखो इस तरह काम आपे वस हो जांदा है, इस दी सारी सत्या अंदर उच्चे ख्यालां विच खर्च आउंदी है ते ए महाबली वस विच होके टुरदा है ते उच्चे मंडलां विच ख्याल नूं उडारियां देंदा है। ध्यान देना जी, काम नूं किवें वस करके उर्दगामी करना है फिर दोहरा दईए। इस तरह विद्या पाओ, उत्तम ग्रंथ पढ़ो, कोमल उंदरां दे कमां विच आप नूं लाओ, ਅਤੇ ਵਗਦੇ ਪਾਣੀਆਂ, ਬੋਲਦੇ ਪੰਛੀਆਂ, ਖਿੜੇ ਫੁੱਲਾਂ, ਚਮਕਦੇ ਤਾਰਿਆਂ ਤੋਂ ਸਿਫਤ ਸਲਾਹ ਦਾ ਰੰਗ ਲਓ ਅਤੇ ਪਰਮ ਪੁਰਖ ਦੇ ਪਿਆਰ ਵਿੱਚ ਆਓ। ਦੇਖੋ ਇਸ ਤਰ੍ਹਾਂ ਕਾਮ ਆਪੇ ਵੱਸ ਹੋ ਜਾਂਦਾ ਹੈ। ਇਸ ਦੀ ਸਾਰੀ ਸਤਿਆ ਅੰਦਰ ਉੱਚੇ ਖਿਆਲਾਂ ਵਿੱਚ ਖਰਚ ਆਉਂਦੀ ਹੈ ਅਤੇ ਇਹ ਮਹਾਂਬਲੀ ਵੱਸ ਵਿੱਚ ਹੋ ਕੇ ਟੁਰਦਾ ਹੈ ਅਤੇ ਉੱਚੇ ਮੰਡਲਾਂ ਵਿੱਚ ਖਿਆਲ ਨੂੰ ਉਡਾਰੀਆਂ ਦਿੰਦਾ ਹੈ। ਕ੍ਰੋਧ ਕਰੋ ਪਾਪਾਂ ਉੱਤੇ। ਹਾਂ, ਨੀਵੀਆਂ ਰੁਚੀਆਂ ਦੇ ਬਲ ਪਾਉਣ ਵੇਲੇ ਉਹਨਾਂ ਉੱਤੇ ਕ੍ਰੋਧ ਕਰੋ ਕਿ ਹੈ ਮੈਂ ਉੱਤਮ ਆਤਮ ਵਸਤੂ ਹੋ ਕੇ ਉੱਚਾ ਹੋ ਕੇ ਨੀਵੀਂ ਰੁਚੀ ਵਿੱਚ ਜਾਵਾਂ, ਇਹ ਮੇਰਾ ਧਰਮ ਨਹੀਂ। ਇਸ ਤਰ੍ਹਾਂ ਹੰਕਾਰ ਕਰੋ ਕਿ ਮੇਰਾ ਨੇਹੋਂ ਪਰਮ ਪੁਰਖ ਨਾਲ ਹੈ। ਮੈਂ ਕਦੇ ਨੀਵੇਂ ਕਰਮ ਕਰਨ ਲਈ ਆਪ ਨੂੰ ਨੀਵਾਂ ਨਹੀਂ ਕਰ ਸਕਦਾ। ਇਉਂ ਆਪਣੀਆਂ ਸਰੀਰਕ ਅਤੇ ਮਾਨਸਿਕ ਤਾਕਤਾਂ ਉੱਤੇ ਜੋ ਇਨਸਾਨ ਦੇ ਉੱਤੇ ਵਗਦੀਆਂ ਹਨ, ਇਨਸਾਨ ਦਾ ਵਸੀਕਾਰ ਹੋ ਜਾਏਗਾ। ਹਾਂਜੀ, ਫਿਰ ਦੁਹਰਾ ਦੇਈਏ, ਕ੍ਰੋਧ ਅਤੇ ਹੰਕਾਰ ਨੂੰ ਕਿਵੇਂ ਵਸ ਕਰਨਾ ਹੈ। ਕ੍ਰੋਧ ਕਰੋ ਪਾਪਾਂ ਉੱਤੇ। ਹਾਂ, ਨੀਵੀਆਂ ਰੁਚੀਆਂ ਦੇ ਬਲ ਪਾਉਣ ਵੇਲੇ ਉਹਨਾਂ ਉੱਤੇ ਕ੍ਰੋਧ ਕਰੋ ਕਿ ਹੈ ਮੈਂ ਉੱਤਮ ਆਤਮ ਵਸਤੂ ਹੋ ਕੇ ਉੱਚਾ ਹੋ ਕੇ ਨੀਵੀਂ ਰੁਚੀ ਵਿੱਚ ਜਾਵਾਂ, ਇਹ ਮੇਰਾ ਧਰਮ ਨਹੀਂ। ਇਸ ਤਰ੍ਹਾਂ ਹੰਕਾਰ ਕਰੋ ਕਿ ਮੇਰਾ ਨਿਯਮ ਪਰਮ ਪੁਰਖ ਨਾਲ ਹੈ। ਮੈਂ ਕਦੇ ਨੀਵੇਂ ਕਰਮ ਕਰਨ ਲਈ ਆਪ ਨੂੰ ਨੀਵਾਂ ਨਹੀਂ ਕਰ ਸਕਦਾ। ਇਉਂ ਆਪਣੀਆਂ ਸਰੀਰਕ ਅਤੇ ਮਾਨਸਿਕ ਤਾਕਤਾਂ ਉੱਤੇ ਜੋ ਇਨਸਾਨ ਦੇ ਉੱਤੇ ਵਗਦੀਆਂ ਹਨ, ਇਨਸਾਨ ਦਾ ਵਸੀਕਾਰ ਹੋ ਜਾਏਗਾ। ਅਤੇ ਹੰਸ ਜੀ, ਇਉਂ ਬਿਨਾਂ ਆਪਾ ਕੋਹੇ ਦੇ ਮਨੁੱਖ ਉਹਨਾਂ ਦਾ ਠਾਕੁਰ ਹੋ ਜਾਏਗਾ ਅਤੇ ਉਹ ਦਾਸ ਹੋ ਤੁਰਨਗੀਆਂ। ਇਉਂ ਬੰਦਾ ਪੰਜਾਂ ਨੂੰ ਉਰਦਗਾਮੀ ਕਰ ਲਏਗਾ, ਗੁਰਬਾਣੀ ਵਿੱਚ ਇਉਂ ਆਖਿਆ ਹੈ। ਆਏ ਪ੍ਰਭੈ ਅੰਚਰ ਲਾ, ਕਰੋ ਤਪਾਵਸ ਪ੍ਰਭ ਸਰਬਾ, ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ, ਕਉ ਨਾਨਕ ਗੁਰ ਕੀਆ ਨਿਬੇਰਾ। ਭਾਵ ਸਮਝਦੇ ਹੀ ਹੋ ਕਿ ਅਸਾਂ ਨੇ ਅਰਦਾਸ ਕੀਤੀ ਕਿ ਹੇ ਪ੍ਰਭੂ, ਇਹ ਪੰਜ ਦੂਤ ਬੜਾ ਦੁੱਖ ਦਿੰਦੇ ਹਨ, ਪ੍ਰਭੂ ਨੇ ਇਹ ਦੂਤ ਮੇਰੀ ਸੇਵਾ ਵਿੱਚ ਲਾ ਦਿੱਤੇ ਅਤੇ ਫੈਸਲਾ ਇਹ ਦਿੱਤਾ ਹੈ ਕਿ ਤੂੰ ਇਸ ਸਰੀਰ ਦਾ ਮਾਲਕ ਹੈ, ਇਹ ਸਾਰੇ ਦਾਸ ਹਨ। ਇਸੇ ਸ਼ਬਦ ਵਿੱਚ ਦੱਸਿਆ ਹੈ ਕਿ ਗੁਰੂ ਨੇ ਸਾਨੂੰ ਕਿਵੇਂ ਇਹਨਾਂ ਤੋਂ ਬਚਾਇਆ। ਉੱਤਰ ਦਿੱਤਾ ਹੈ, ਹਮ ਗੁਰ ਰਾਖ ਲੀਏ ਲਿਵ ਲਾਏ, ਪਰਮ ਪੁਰਖ ਵਿੱਚ ਲਿਵ ਲਵਾ ਕੇ ਸਾਨੂੰ ਸਤਿਗੁਰ ਨੇ ਬਚਾ ਲਿਆ। ਲਿਵ ਕਿਸ ਵਿੱਚ ਲਵਾਈ? ਏਕ ਹਮਾਰਾ ਅੰਤਰਜਾਮੀ, ਤਰ ਏਕਾ ਮੈਂ, ਟਿਕ ਏਕਸ ਕੀ ਸਿਰ ਸ਼ਾਹਾਂ ਵਡਪੁਰਖ ਸੁਆਮੀ। ਇਸ ਏਕੇ ਵਿੱਚ ਲਿਵ ਲਵਾਈ ਕੀ ਕੂ, ਅੰਮ੍ਰਿਤ ਨਾਮ ਮਨ ਰਿਹਾ ਅਘਾਏ, ਪਰਮ ਪੁਰਖ ਦੇ ਨਾਮ ਅੰਮ੍ਰਿਤ ਵਿੱਚ ਮਨ ਦੀ ਤ੍ਰਿਪਤੀ ਹੋਣ ਦਾ। ਹੰਸ ਲੰਮਾ ਸਾਹ ਲੈ ਕੇ, ਬਹੁਤ ਉੱਤਮ ਹੈ, ਮਨ ਸੋਗਾਂ ਅਤੇ ਉਦਾਸੀਆਂ ਵਿੱਚ ਵੀ ਨਾ ਰਿਹਾ, ਵਿੱਚੇ ਵੀ ਰਿਹਾ, ਪਾਰਗ੍ਰਾਮੀ ਵੀ ਹੋ ਗਿਆ ਸਿਰ ਹਿਲਾ ਕੇ, ਪਰ ਗ੍ਰਸਤ ਵਿੱਚ ਕਠਨਤਾ ਹੈ ਜ਼ਰੂਰ। ਸੱਜਣ ਜੀਓ, ਸੈਨਾਪਤ ਹੈ, ਪਰ ਹੰਸ ਜੀ, ਜਿਨ੍ਹਾਂ ਬਾਹਾਂ ਨੇ ਅਖਾੜੇ ਵਿੱਚ ਜਾ ਕੇ ਦੂਸਰੀਆਂ ਬਾਹਾਂ ਦੀ ਰੋਕ ਨਹੀਂ ਖਾਧੀ, ਪਹਿਲਵਾਨ ਨਹੀਂ ਹੋਈਆਂ। ਗ੍ਰਸਤ ਦੀਆਂ ਰੋਕਾਂ ਅਤੇ ਟੋਕਾਂ ਦੇ ਮੁਕਾਬਲੇ ਕੀਤੇ ਅਤੇ ਪ੍ਰਯਤਨ ਇਹੋ ਤਾਂ ਆਤਮ ਬਲ ਭਰਦੇ ਹਨ। ਇਕੱਲੇ ਬੰਨਾਂ ਵਿੱਚ ਜਾ ਬੈਠੀਆਂ ਢਿੱਲ ਵਾਪਰਦੀ ਹੈ, ਵਿੱਚੇ ਰਹਿ ਕੇ ਪ੍ਰਯਤਨ ਕੀਤਿਆਂ ਬਲ ਵੱਧਦਾ ਹੈ। ਹੰਸ, ਇਹ ਤਾਂ ਰਹੀ ਵਿਚਾਰ, ਹੁਣ ਦੱਸੋ ਸਾਧਨ ਪੱਖ ਦੀ ਗੱਲ, ਮੂਲ ਸਾਧਨ ਕੀ ਹੈ? ਸੈਨਾਪਤ, ਆਦਿ ਪਾਤਸ਼ਾਹੀ ਜੀ ਦਾ ਵਾਕ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ ਸੋਮੈ ਵਿਸਰ ਨਾ ਜਾਏ। ਅਰਥਾਤ ਇੱਕ ਦਾਤਾ ਜੋ ਸਭ ਜੀਵਾਂ ਦਾ ਪਾਲਕ ਹੈ, ਉਹ ਮੈਨੂੰ ਨਾ ਭੁੱਲੇ। ਹੇ ਗੁਰੂ, ਇਹ ਗੱਲ ਮੇਰੀ ਬੁੱਧੀ ਮੇਰੇ ਯਕੀਨ ਵਿੱਚ ਬਿਠਾ ਦਿਓ। ਦਸਵੇਂ ਪਾਤਸ਼ਾਹ ਦਾ ਵਾਕ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ। ਉਹਨਾਂ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪੁਰਖ ਨੂੰ ਸਿਮਰਨ ਕਰਨਾ, ਉਸਦੀ ਸਿਫਤ ਸਲਾਹ ਵਿੱਚ ਰਹਿਣਾ, ਉਸਦਾ ਕੀਰਤਨ ਸੁਣਨਾ ਕਰਨਾ, ਇਸ ਤਰ੍ਹਾਂ ਇੱਕ ਲਗਾਤਾਰੀ ਰੌਂ ਦੀ ਤਰ੍ਹਾਂ ਪਰਮ ਪੁਰਖ ਦੀ ਯਾਦ ਅੰਦਰ ਜਾਰੀ ਹੋ ਜਾਂਦੀ ਹੈ, ਵਿਥ ਨਹੀਂ ਪੈਂਦੀ ਉਸ ਨਾਲ। ਹਰ ਵੇਲੇ ਇੱਕ ਰੁੱਖ ਅੰਦਰ ਬਣਿਆ ਰਹਿੰਦਾ ਹੈ, ਉੱਪਰ ਨੂੰ ਉਚਿਆਈ ਦੇ ਭਾਵ ਵਾਲਾ, ਪਰਮ ਪੁਰਖ ਦੇ ਆਸਰੇ ਭਰੋਸੇ ਵਾਲਾ। ਆਦੇਸ਼ ਤਸੈ ਆਦੇਸ਼, ਆਦ ਅਨਿਲ ਅਨਾਦ ਅਨਾਹ, ਜੁਗ ਜੁਗ ਏਕੋ ਵੇਸ ਦੇ ਸਵਾਦ ਬਜਦੇ ਰਹਿੰਦੇ ਹਨ। ਇਉਂ ਹਰ ਵੇਲੇ ਇੱਕ ਪ੍ਰਕਾਰ ਦੀ ਅਕਹਿ ਰੋਂ ਅਣਡਿੱਠੇ ਵਿੱਚੋਂ ਸਾਡੇ ਵਿੱਚ ਆਉਂਦੀ ਹੈ। ਸਾਡੀ ਵੱਲੋਂ ਹਰ ਵੇਲੇ ਇੱਕ ਡੋਰ ਜਿਹੀ ਤਾਰ ਜਿਹੀ ਅਣਡਿੱਠੇ ਵੱਲ ਲੱਗੀ ਰਹਿੰਦੀ ਹੈ। ਪਰਸਪਰ ਇਉਂ ਰਹਿੰਦਾ ਹੈ ਕਿ ਕੋਈ ਰਸ ਭਰੀ ਅਤੇ ਬਲ ਭਰੀ ਤਾਕਤ ਅਸਾਂ ਵਿੱਚ ਆ ਰਹੀ ਹੈ, ਜੋ ਸਾਨੂੰ ਸੁਤੰਤਰ ਬਲਵਾਨ ਅਤੇ ਰਸ ਵਿੱਚ ਰੱਖਦੀ ਹੈ। ਇਹ ਦਸ਼ਾ ਟਹਿੰਦੀਆਂ ਕਲਾ ਨਹੀਂ, ਉਦਾਸੀ ਨਹੀਂ, ਦਿਲਗੀਰੀ ਜਾਂ ਵੈਰਾਗ ਮਾਤਰ ਨਹੀਂ ਆਉਂਦੀ। ਹੰਸ ਹੈ, ਵੈਰਾਗ ਮਾਤਰ ਨਹੀਂ ਆਉਂਦੀ। ਸੈਨਾਪਤ, ਨਹੀਂ, ਮੇਰੀ ਜਾਚ ਵੈਰਾਗ ਵੀ ਕਿਸੇ ਰੋਗ ਲਈ ਇੱਕ ਦਾਰੂ ਹੈ, ਜੀਕੂ ਸੰਖਿਆ ਕਿਸੇ ਤਪ ਨੂੰ ਤੋੜਦਾ ਹੈ, ਪਰ ਆਪ ਅੰਮ੍ਰਿਤ ਨਹੀਂ। ਤਿਵੇਂ ਵੈਰਾਗ ਆਦਿ ਵੀ ਦਾਰੂ ਹਨ ਜੋ ਭੁਲੇਵੇ ਦੀ ਵਿਹੋ ਜਾਂ ਕਰਮਾਂ ਦੀ ਕਾਲਕ ਨੂੰ ਦੂਰ ਕਰਦੇ ਹਨ, ਪਰ ਲਿਵ ਅੰਮ੍ਰਿਤ ਹੈ, ਉਹ ਅਰੋਗਤਾ ਹੈ, ਉਹ ਰੂਹਾਨੀ ਜੀਵਨ ਹੈ। ਹੰਸ, ਕਿਆ ਇਸ ਦਸ਼ਾ ਵਿੱਚ ਮੁੜ ਗ੍ਰਹਿਣ ਦੀ ਦਸ਼ਾ ਫਿਰ ਨਹੀਂ ਪੈ ਜਾਂਦੀ? ਤੁਸੀਂ ਜਾਣਦੇ ਹੋ ਕਿ ਗ੍ਰਹਿਣ ਸਭ ਗਿਰਾਵ ਹੁੰਦਾ ਹੈ। ਸੈਨਾਪਤ, ਠੀਕ ਹੈ, ਇਹ ਅਵਸਥਾ ਗ੍ਰਹਿਣ ਦੀ ਹੈ, ਪਰ ਗ੍ਰਹਿਣ ਮਾਇਆ ਦਾ, ਅਨਾਤਮ ਦਾ, ਪ੍ਰਕਿਰਤੀ ਕਿ ਪੁਦਗਲ ਦਾ ਨਹੀਂ। ਜੋ ਪੁਰਖ ਅੱਠ ਪੈਰ ਇਸ ਤਰੱਦਦ ਵਿੱਚ ਰਹਿੰਦਾ ਹੈ ਕਿ ਮੇਰਾ ਲਗਾਓ ਸਾਈ ਰੁਖੀਆ ਰਹੇ, ਉਸਦੇ ਅੰਦਰ ਕੋਈ ਦ੍ਰਿਸ਼ਟਮਾਨੀ ਪਕੜ ਥਾਂ ਨਹੀਂ ਪਕੜ ਸਕਦੀ। ਇਹ ਲਗਨ ਉਸਨੂੰ ਦ੍ਰਿਸ਼ਟਮਾਨ ਤੋਂ ਉੱਚਾ ਰੱਖਦੀ ਹੈ ਅਤੇ ਦ੍ਰਿਸ਼ਟਾ ਵਿੱਚ ਜੋੜੀ ਰੱਖਦੀ ਹੈ। ਹਾਂਜੀ, ਫਿਰ ਦੁਹਰਾ ਦੇਈਏ। ਜੋ ਪੁਰਖ ਅੱਠ ਪਹਿਰ ਇਸ ਤਰੱਦਦ ਵਿੱਚ ਰਹਿੰਦਾ ਹੈ ਕਿ ਮੇਰਾ ਲਗਾਓ ਸਾਈਂ ਰੁਖੀਆ ਰਹੇ, ਉਸਦੇ ਅੰਦਰ ਕੋਈ ਦ੍ਰਿਸ਼ਟਮਾਨੀ ਪਕੜ ਥਾਂ ਨਹੀਂ ਪਕੜ ਸਕਦੀ। ਇਹ ਲਗਨ ਉਸਨੂੰ ਦ੍ਰਿਸ਼ਟਮਾਨ ਤੋਂ ਉੱਚਾ ਰੱਖਦੀ ਹੈ ਅਤੇ ਦ੍ਰਿਸ਼ਟਾ ਵਿੱਚ ਜੋੜੀ ਰੱਖਦੀ ਹੈ। ਰੁੱਖ ਰੱਖਣ ਵਾਲਾ ਦਿਲ, ਜੀ ਹਾਂ, ਉਹ ਸਾਡਾ ਅੰਦਰਲਾ ਜੋ ਬੇਅੰਤ ਵੱਲ, ਅਨੰਤ ਵੱਲ ਹਰ ਛਿਨ ਲਗਾਓ ਰੱਖਦਾ ਹੈ, ਉੱਚਾ ਹੁੰਦਾ ਹੈ। ਉਸਨੂੰ ਗ੍ਰਹਿਣ ਤਿਆਗ ਦੋਵੇਂ ਨੀਵੇਂ ਹੁੰਦੇ ਹਨ। ਜੇ ਉਹ ਕਦੇ ਭੁੱਲ ਕਰਦਾ ਹੈ ਜਾਂ ਡਿੱਗਦਾ ਹੈ ਤਾਂ ਉਸਦੇ ਅੰਦਰਲੇ ਨੂੰ ਐਸੀ ਪੀੜ ਆਉਂਦੀ ਹੈ ਕਿ ਜੋ ਆਪਣੇ ਕੇਂਦਰ 'ਤੇ ਟਿਕੇ ਬਿਨਾਂ, ਅਰਥਾਤ ਲਿਵ ਵਿੱਚ ਆਏ ਬਿਨਾਂ ਹਟਦੀ ਨਹੀਂ। ਇਸ ਕਰਕੇ ਸਾਧਨ ਕਰਦਾ ਕਰਦਾ ਉਹ ਦਿਨੋ ਦਿਨ ਘੱਟ ਡਿੱਗਦਾ ਹੈ ਅਤੇ ਉਸਦੇ ਅੰਦਰ ਨਾ ਡਿੱਗਣ ਦਾ ਤਰਲਾ ਵੱਧਦਾ ਜਾਂਦਾ ਹੈ। ਹਾਂਜੀ, ਬਹੁਤ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦੇਈਏ। ਰੁੱਖ ਰੱਖਣ ਵਾਲਾ ਦਿਲ, ਜੀ ਹਾਂ, ਉਹ ਸਾਡਾ ਅੰਦਰਲਾ ਜੋ ਬੇਅੰਤ ਵੱਲ, ਅਨੰਤ ਵੱਲ ਹਰ ਛਿਨ ਲਗਾਓ ਰੱਖਦਾ ਹੈ, ਉੱਚਾ ਹੁੰਦਾ ਹੈ। ਉਸਨੂੰ ਗ੍ਰਹਿਣ ਤਿਆਗ ਦੋਵੇਂ ਨੀਵੇਂ ਆਉਂਦੇ ਹਨ। ਜੇ ਉਹ ਕਦੇ ਭੁੱਲ ਕਰਦਾ ਹੈ ਜਾਂ ਡਿੱਗਦਾ ਹੈ ਤਾਂ ਉਸਦੇ ਅੰਦਰਲੇ ਨੂੰ ਐਸੀ ਪੀੜ ਆਉਂਦੀ ਹੈ ਕਿ ਜੋ ਆਪਣੇ ਕੇਂਦਰ 'ਤੇ ਟਿਕੇ ਬਿਨਾਂ, ਅਰਥਾਤ ਲਿਵ ਵਿੱਚ ਆਏ ਬਿਨਾਂ ਹਟਦੀ ਨਹੀਂ। ਇਸ ਕਰਕੇ ਸਾਧਨ ਕਰਦਾ ਕਰਦਾ ਉਹ ਦਿਨੋ ਦਿਨ ਘੱਟ ਡਿੱਗਦਾ ਹੈ ਅਤੇ ਉਸਦੇ ਅੰਦਰ ਨਾ ਡਿੱਗਣ ਦਾ ਤਰਲਾ ਵੱਧਦਾ ਜਾਂਦਾ ਹੈ। ਇਸ ਲਿਵ ਦੀ ਦਾਤ ਦੇ ਆਇਆਂ ਜੋ ਦਿਲ ਦੀ ਹਾਲਤ ਹੁੰਦੀ ਹੈ, ਕਹਿਬੇ ਕੋ ਸੋਭਾ ਨਹੀਂ, ਦੇਖਾਈ ਪਰਵਾਂ। ਪੁਨਾ, ਜਿਸ ਰਸ ਆਇਆ ਸੋਈ ਜਾਣੈ, ਪੇਖ ਪੇਖ ਮਨ ਮੈਂ ਐਰਾਨੈ। ਇਸ ਦਾ ਜੋ ਫਲ ਹੈ ਉਹ ਉਸ ਬਿਆਨ ਦੀ ਪ੍ਰਾਪਤੀ ਹੈ। ਕਹਿ ਨਾਨਕ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।